ਪਿਛਲੇ ਦਿਨੀ ਅਸੀਂ ਆਪਣੇ ਸਰੋਤਿਆਂ ਨੂੰ ਇੱਕ ਵੀਜ਼ਾ ਸਕੈਮ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਵਿਅਕਤੀ ਨਾਲ ਵੀਜ਼ਾ ਸਕੈਮ ਹੋਇਆ ਹੈ VFS ਦੇ ਨਾਂ ਤੇ। ਇਸ ਖਬਰ ਨੂੰ ਸੁਣਨ ਤੋਂ ਬਾਅਦ ਕਈ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਹਨ ਜਸਦੀਪ ਸਿੰਘ। ਜਸਦੀਪ ਸਿੰਘ ਇਸੇ ਸਾਲ ਆਸਟ੍ਰੇਲੀਆ ਆਏ ਸਨ ਤੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਸਕੈਮ ਹੋਇਆ ਹੈ ਤੇ ਕਾਲ ਕਰਨ ਵਾਲੇ ਨੇ ਉਹਨਾਂ ਨੂੰ ਵੀ ਇਹੋ ਦੱਸਿਆ ਹੈ ਕਿ ਉਹ VFS ਤੋਂ ਕਾਲ ਕਰ ਰਹੇ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਜਸਦੀਪ ਸਿੰਘ ਦੀ ਵੀਜ਼ਾ ਸਕੈਮ ਦੀ ਕਹਾਣੀ ਪੇਸ਼ ਕਰਨ ਲੱਗੇ ਹਾਂ। ਪਹਿਲਾਂ ਤਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਮੈਮ।
ਜਸਦੀਪ, ਤੁਸੀਂ ਆਸਟ੍ਰੇਲੀਆ ਕਦੋਂ ਆਏ ਹੋ?
ਮੈਮ, ਮੈਂ 31st ਆਫ ਜੁਲਾਈ ਨੂੰ ਪਹੁੰਚਿਆ ਸੀ ਆਸਟ੍ਰੇਲੀਆ।
ਅੱਛਾ, ਤੇ ਐਜ਼ ਅ ਸਟੂਡੈਂਟ ਵੀਜ਼ਾ ਆਏ ਹੋ?
ਹਾਂਜੀ।
ਤੇ ਜਸਦੀਪ, ਤੁਹਾਡੇ ਨਾਲ ਵੀ ਇਹ ਸਕੈਮ ਹੋਇਆ, ਵੀਜ਼ਾ ਸਕੈਮ, ਤੇ ਉਸ ਬਾਰੇ ਦੱਸੋ। ਜਦੋਂ ਤੁਹਾਨੂੰ ਫੋਨ ਕਾਲ ਆਈ ਤੇ ਕਾਲਰ ਨੇ ਕੀ ਕਿਹਾ, ਵੀ ਕਿੱਥੋਂ ਬੋਲ ਰਹੇ ਨੇ?
ਮੈਮ, ਕਾਲਰ ਨੇ ਮੈਨੂੰ ਕਿਹਾ ਕਿ ਅਸੀਂ ਵੀ ਆਰ ਕਾਲਿੰਗ ਫਰੋਮ VFS, ਕਿ ਤੁਸੀਂ, ਤੁਹਾਨੂੰ ਕੋਈ ਪਹਿਲਾਂ ਇਸ ਤਰ੍ਹਾਂ ਦੀ, ਮਤਲਬ ਉਹ ਇੰਗਲਿਸ਼ ਵਿੱਚ ਹੀ ਗੱਲ ਕਰ ਰਹੇ ਸੀ ਕਿ ਯੂ ਹੈਵ ਰਿਸੀਵਡ ਐਨੀ ਕਾਲ ਫਰੋਮ ਅਸ ਬਿਫੋਰ, ਤੇ ਮੈਂ ਕਿਹਾ ਵੀ ਨੋ, ਆਈ ਹੈਵ ਨਾਟ ਰਿਸੀਵਡ ਐਨੀ ਕਾਲ ਯੈਟ। ਮੈਨੂੰ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੱਥੇ ਹੋ, ਮੈਂ ਕਿਹਾ ਮੈਂ ਬੱਸ 'ਚ ਕਿ ਮੈਂ ਆਪਣੀ ਯੂਨੀ ਲਈ ਜਾ ਰਿਹਾ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਿੱਥੇ ਵੀ ਹੋ ਅਰਜੈਂਟਲੀ, ਮਤਲਬ ਬੱਸ ਵਿੱਚੋਂ ਉਤਰ ਜਾਓ ਤੇ ਕੋਈ ਸੇਫ ਐਸੀ ਜਗ੍ਹਾ ਦੇਖੋ ਜਿੱਥੇ ਤੁਸੀਂ ਬੈਠ ਕੇ ਆਰਾਮ ਨਾਲ ਗੱਲ ਕਰ ਸਕਦੇ ਹੋ, ਤੇ ਇਹ ਬਹੁਤ ਹੀ ਕੌਨਫੀਡੈਂਸ਼ੀਅਲ ਮੈਟਰ ਹੈ ਤੁਹਾਡਾ, ਤੇ ਇੱਕ ਪੈਨ ਪੇਪਰ ਹੱਥ 'ਚ ਲੈ ਲਿਓ ਤੇ ਕਿਸੇ ਨਾਲ ਮਤਲਬ ਗੱਲ ਨਾ ਕਰੋ, ਕਿਸੇ ਨੂੰ ਕੁਛ ਦੱਸੋ ਨਾ, ਸਿਰਫ ਸਾਡੀ ਗੱਲ ਧਿਆਨ ਨਾਲ ਸੁਣੋ। ਤੇ ਫਿਰ ਮੈਨੂੰ ਕਹਿੰਦੇ ਕਿ ਮਤਲਬ ਤੁਹਾਡੀ ਇਮੀਗ੍ਰੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ, ਕਿ ਦੈਟ ਤੁਹਾਡਾ ਜਿਹੜਾ ਅਰਾਈਵਲ ਡੇਟ ਸੀਗਾ ਇਮੀਗ੍ਰੇਸ਼ਨ ਫਾਰਮ ਤੇ, ਉਹ ਤੁਸੀਂ ਗਲਤ ਲਿਖਿਆ। ਤੇ ਮੈਂ ਕਿਹਾ ਬਈ, ਮੈਂ ਕਨਫਿਊਜ਼ ਹੋ ਗਿਆ ਕਿ ਮੈਂ ਕਿਹਾ ਮੇਬੀ ਕੋਈ ਏਦਾਂ ਦੀ ਪ੍ਰੋਬਲਮ ਆਈ ਹੋਵੇ, ਕਿਉਂਕਿ ਫਸਟ ਟਾਈਮ ਬੰਦਾ ਆਉਂਦਾ, ਬੰਦੇ ਨੂੰ ਨਹੀਂ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ। ਤੇ ਮੈਂ ਕਿਹਾ ਚਲੋ ਦੇਖ ਲੈਂਦੇ। ਹਾਂਜੀ, ਫਿਰ ਉਹਦੇ 'ਚ ਕੀ ਆ, ਤੇ ਉਹ ਕਹਿੰਦੇ ਕਿ ਇਹਦੇ ਲਈ ਤੁਹਾਨੂੰ ਮਤਲਬ ਅਸੀਂ ਡਿਪੋਰਟ ਕਰ ਸਕਦੇ ਹਾਂ ਇੱਥੋਂ, ਤੇ ਇਹਦੇ ਵਿੱਚ ਤੁਹਾਨੂੰ ਕੀ ਹੈ ਕਿ ਹੁਣ ਤੁਸੀਂ ਮਤਲਬ, ਤੁਹਾਨੂੰ ਦੋ ਆਪਸ਼ਨਸ ਹੈ ਕਿ ਇੱਕ ਤੁਹਾਨੂੰ ਦੇ ਰਹੀ ਹੈ ਆਸਟ੍ਰੇਲੀਅਨ ਗਵਰਨਮੈਂਟ ਤੇ ਇੱਕ ਦੇ ਰਹੀ ਹੈ ਇੰਡੀਅਨ ਗਵਰਨਮੈਂਟ। ਉਹ ਕਹਿੰਦੇ ਕਿ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹ ਕਹਿੰਦੀ ਹੈ ਕਿ ਤੁਸੀਂ ਮਤਲਬ ਆਪਣੀ ਕੰਟਰੀ ਵਾਪਿਸ ਨੈਕਸਟ 2 ਘੰਟੇ ਦੇ ਵਿੱਚ ਆਪਣੀ ਇੰਡੀਆ ਫਲਾਈਟ ਕਰਾਓ, ਤੇ ਮਤਲਬ ਆਪਣੀ ਕੰਟਰੀ ਵਾਪਿਸ ਆਓ ਤੇ ਉੱਥੇ ਜਾ ਕੇ ਆਪਣੀ ਸਾਰੀ ਪ੍ਰੋਬਲਮ ਦੱਸੋ ਤੇ ਉਹਨਾਂ ਨਾਲ ਮੈਟਰ ਸੋਲਵ ਕਰੋ। ਦੂਸਰੀ ਆਪਸ਼ਨ ਉਹਨਾਂ ਨੇ ਦਿੱਤੀ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਦੀ, ਉਹਦੇ ਵਿੱਚ ਇਹ ਸੀ ਕਿ ਇੱਥੇ ਰਹਿ ਕੇ ਆਪਣਾ ਕੇਸ ਸੋਲਵ ਕਰੋ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਤਲਬ ਪਹਿਲਾਂ ਮੈਨੂੰ ਕਾਫੀ ਸਾਰੀ ਡਿਟੇਲਸ ਲਿਖਵਾਈਆਂ ਕਿ ਤੁਹਾਡੇ ਮਤਲਬ ਵਕੀਲ ਦਾ ਨਾਮ ਇਹ ਹੈ, ਫਲਾਂ ਤੇ ਮਕਾਨ, ਏਦਾਂ 3-4 ਜੇ ਕਾਫੀ ਚੀਜ਼ਾਂ ਲਿਖਵਾਈਆਂ। ਕਹਿੰਦੇ ਕਿ ਤੁਸੀਂ ਨਾ ਐਜ਼ ਅ ਪੈਨਲਟੀ $920 ਤੁਸੀਂ ਟ੍ਰਾਂਸਫਰ ਕਰਨੇ ਆ ਵੈਸਟਰਨ ਯੂਨੀਅਨ ਥਰੂ, ਤੇ ਉਹਦੇ ਵਿੱਚ ਤੁਸੀਂ ਮਤਲਬ ਇਹ ਤੁਹਾਨੂੰ ਰੀਫੰਡੇਬਲ ਅਮਾਊਂਟ ਹੈ, ਤੇ ਇਹ ਤੁਹਾਨੂੰ ਸ਼ਾਮ ਨੂੰ ਸਾਡੇ 3 ਬੰਦੇ ਤੁਹਾਡੇ ਘਰੇ ਆਣਗੇ, ਵਿਜੀਲੈਂਸ ਆਫੀਸਰ, ਉਹਨਾਂ ਨੇ ਤੁਹਾਨੂੰ ਵਾਪਿਸ ਕਰ ਦੇਣੇ ਆ। ਤੇ ਮੈਂ ਕਿਹਾ ਚਲੋ ਠੀਕ ਹੈ ਜੀ, ਜੇ ਰੀਫੰਡੇਬਲ ਹੈ ਤਾਂ ਮਤਲਬ ਕਰ ਦੇਣ। ਫਿਰ ਮੈਨੂੰ ਉਸ ਟਾਈਮ ਪਤਾ ਨਹੀਂ ਲੱਗਿਆ ਕਿ ਮਤਲਬ ਉਹ ਏਦਾਂ ਦਾ ਕੁਛ ਸੀਗਾ, ਬਟ ਮੈਂ ਫਿਰ ਉਹਨਾਂ ਦੀ ਗੱਲ ਮੰਨੀ, ਤੇ ਜਿੱਦਾਂ ਉਹਨਾਂ ਨੇ ਮਤਲਬ ਮੈਨੂੰ 1 ਮਿੰਟ ਲਈ ਵੀ ਕਾਲ ਹੋਲਡ ਜਾਂ ਕੱਟਣ ਨਹੀਂ ਦਿੱਤੀ, ਕਹਿੰਦੇ ਵੀ ਨਾ ਤੁਸੀਂ ਕਾਲ ਕੱਟ ਸਕਦੇ ਹੋ ਸਾਡੀ, ਨਾ ਤੁਸੀਂ ਹੋਲਡ ਕਰ ਸਕਦੇ ਹੋ, ਔਨ ਕਾਲ ਰਹਿਣਾ, ਜੇ ਇਨ ਕੇਸ ਕਾਲ ਡਿਸਕਨੈਕਟ ਵੀ ਹੋਗੀ ਤਾਂ ਆਪਣੇ ਆਪ ਅਸੀਂ ਤੁਹਾਨੂੰ ਕਰਾਂਗੇ। ਕਾਫੀ ਉਹਨਾਂ ਨੇ ਮੇਰੀ ਭਕਾਈ ਕਰਾਈ ਇੱਧਰ ਉੱਧਰ ਕਰਕੇ, ਜਦੋਂ ਉਹਨਾਂ ਨੇ ਮੈਂ $920 ਟ੍ਰਾਂਸਫਰ ਕਰਤੇ, ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਾਲ ਤੇ ਰਹੋ, ਫਿਰ ਮੇਰੇ ਕੋਲ MTCN ਨੰਬਰ ਲਿਆ ਉਹਦਾ, ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਆ ਕਿ ਜਿਹਨੂੰ ਤੁਸੀਂ ਟ੍ਰਾਂਸਫਰ ਕੀਤਾ ਬੰਦੇ ਨੂੰ ਉਹ ਤੁਹਾਡਾ ਵਕੀਲ ਹੈ ਜਿਹਨੂੰ ਤੁਹਾਡਾ ਕੇਸ ਦੇਖਣਾ ਹੈ ਵਾਲਾ, ਦੇ ਕਿ ਮਤਲਬ ਉਹਨੂੰ ਹਜੇ ਮਿਲੇ ਨਹੀਂ ਹੈ, ਉਧਰੋਂ ਸਾਨੂੰ ਕਨਫਰਮੇਸ਼ਨ ਆ ਲੈਣ ਦਿਓ। ਤੇ ਸਡਨਲੀ ਮੈਨੂੰ ਟੈਕਸਟ ਆਉਂਦਾ ਮੇਰੇ ਫੋਨ ਤੇ ਕਿ ਮੇਰਾ ਨੰਬਰ ਸੀ ਕਿ ਮਤਲਬ ਜਿਹੜੇ ਬੰਦੇ ਦਾ ਉਹਨਾਂ ਨੇ ਨਾਮ ਲਿਖਵਾਇਆ ਸੀ ਉਹਨੂੰ ਪੈਸੇ ਮਿਲ ਗਏ ਹੋਏ ਆ।
ਅੱਛਾ,
ਫਿਰ ਉਹ ਮੈਨੂੰ ਕਹਿੰਦੇ ਆ ਕਿ ਮਤਲਬ ਹਾਂਜੀ ਪੈਸੇ ਮਿਲ ਗਏ ਆ, ਤੇ ਹੁਣ ਨਾ ਤੁਸੀਂ ਸੇਮ ਅਮਾਊਂਟ 1 ਵਾਰੀ ਹੋਰ ਟ੍ਰਾਂਸਫਰ ਕਰਨੀ ਆ, ਤੇ ਇਹ ਵੀ ਤੁਹਾਨੂੰ ਸ਼ਾਮ ਨੂੰ ਰੀਫੰਡ ਹੋ ਜਾਏਗੀ। ਫਿਰ ਮੇਰੇ ਕੋਲ ਤਾਂ ਪੈਸੇ ਮਤਲਬ ਉਸ ਟਾਈਮ ਸੀਗੇ ਨੀ ਜਿੰਨੇ ਸੀਗੇ, ਮੈਂ ਉਹਨਾਂ ਨੂੰ ਟ੍ਰਾਂਸਫਰ ਕਰ ਚੁੱਕਾ ਸੀ 1 ਵਾਰ ਚ, ਫਿਰ ਮੈਂ ਮਤਲਬ ਉਹਨਾਂ ਨੂੰ ਕਿਹਾ ਕਿ ਮੈਨੂੰ ਕਿਸੇ ਤੋਂ ਬੋਰੋ ਕਰਨੇ ਪੈਣੇ ਆ, ਮੇਰੇ ਕੋਲ ਏਦਾਂ ਹੈ ਨੀ। ਫਿਰ ਉਹ ਮੈਨੂੰ ਕਹਿੰਦੇ ਕਿ ਤੁਸੀਂ ਚਲੋ ਕਾਲ ਹੋਲਡ ਕਰਕੇ ਨਾ ਕਿਸੇ ਤੋਂ ਮਤਲਬ ਆਪਣੇ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਕਜ਼ਨ ਤੋਂ ਗੱਲ ਕਰਕੇ ਬੋਰੋ ਕਰ ਲੈਣਾ। ਕਹਿੰਦੇ ਕਿ ਮਤਲਬ ਹਾਂ ਤੁਸੀਂ ਚਲੋ ਗੱਲ ਕਰੋ ਉਹਨਾਂ ਨਾਲ, ਤੇ ਮਤਲਬ ਉਹਨਾਂ ਨੂੰ ਕੁਛ ਨੀ ਦੱਸਣਾ ਕਿ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ ਜਾਂ ਕਿਉਂ ਤੁਹਾਨੂੰ ਚਾਹੀਦਾ, ਤੁਸੀਂ ਬਸ ਉਹਨਾਂ ਕੋਲੋਂ ਪੈਸੇ ਮੰਗਣੇ ਆ। ਤੇ ਮੈਂ ਉਹਨਾਂ ਨੂੰ ਕਾਲ ਕਰੀ ਤੇ ਮੈਂ ਫਿਰ ਉਹਨਾਂ ਨੂੰ ਮੇਬੀ ਸਾਰਾ ਕੁਛ ਦੱਸਣਾ ਪਿਆ ਮੈਨੂੰ, ਫਿਰ ਉਹਨਾਂ ਨੂੰ ਮੈਂ ਦੱਸਿਆ, ਉਹ ਕਹਿੰਦੇ ਕਿ ਇਹ ਮਤਲਬ ਤੇਰੇ ਨਾਲ ਫਰੋਡ ਹੋ ਰਿਹਾ, ਕਿ ਤੂੰ ਪਹਿਲਾਂ ਕਿਉਂ ਟ੍ਰਾਂਸਫਰ ਕੀਤੇ, ਤੂੰ ਮੈਨੂੰ ਪੁੱਛਣਾ ਸੀਗਾ, ਇਹ ਗਲਤ ਚੀਜ਼ ਹੈ, ਨਹੀਂ ਕਰਨੇ ਸੀ, ਉਹ ਤੇਰੇ ਪੈਸੇ ਜਾ ਚੁੱਕੇ ਆ, ਹੁਣ ਦੁਬਾਰਾ ਨਾ ਕਰੀ। ਫਿਰ ਮੈਂ ਉਹਨਾਂ ਨੂੰ ਮਤਲਬ ਕਿਹਾ ਕਿ ਮੇਰੇ ਕੋਲ ਤਾਂ ਪੈਸੇ ਹੈ ਨੀ, ਬਈ ਮੈਨੂੰ ਕਜ਼ਨ ਨੇ ਵੀ ਦੇਣ ਤੋਂ ਮਨਾ ਕਰਤਾ। ਫਿਰ ਉਹ ਕਹਿੰਦੇ ਕਿ ਮਤਲਬ ਤੁਸੀਂ ਏਦਾਂ ਕਰੋ, ਸਾਡੇ ਬੰਦਿਆਂ ਨੇ ਸ਼ਾਮ ਨੂੰ ਤੁਹਾਨੂੰ ਘਰੇ ਪੈਸੇ ਦੇਣ ਆਉਣਾ, ਤੇ ਤੁਸੀਂ ਉਹ ਪੈਸੇ ਲੈ ਕੇ ਕੱਲ ਨੂੰ ਫੇਰ ਸਾਨੂੰ ਜਮਾ ਕਰਾ ਦਿਓ ਤੇ ਤੁਹਾਨੂੰ ਕੱਲ ਨੂੰ ਫੇਰ ਰਿਫੰਡ ਹੋ ਜੂਗੇ। ਬਟ ਏਦਾਂ ਦਾ ਕੁਛ ਹੋਇਆ ਨੀ, ਉਸ ਤੋਂ ਬਾਅਦ ਮਤਲਬ ਮੇਰੇ ਪੈਸੇ ਮਿੱਟੀ ਹੋ ਚਲੇ ਗਏ।
ਅੱਛਾ ਜੀ, ਤੁਹਾਡੇ ਘਰੇ ਕੋਈ ਨੀ ਆਇਆ?
ਹਾਂਜੀ
ਜਸਦੀਪ, ਇਹ ਦੱਸੋ ਕਿ ਜਦੋਂ ਉਹਨਾਂ ਨੇ ਕਾਲ ਕੀਤੀ ਸੀਗੀ, ਕੁਛ ਤੁਹਾਡੀ ਨਿੱਜੀ ਜਾਣਕਾਰੀ ਉਹਨਾਂ ਕੋਲ ਸੀ? ਕੁਛ ਉਹਨਾਂ ਨੇ ਦੱਸਿਆ ਕਿ ਤੁਹਾਡਾ ਪਾਸਪੋਰਟ ਨੰਬਰ ਜਾਂ ਅਰਾਈਵਲ ਡੇਟ ਜਾਂ ਕੁਛ ਵੀ ਉਹਨਾਂ ਨੂੰ ਪਤਾ ਹੈ?
ਹਾਂਜੀ, ਉਹਨਾਂ ਨੂੰ ਮੇਰਾ ਨਾਮ ਤੇ ਪਾਸਪੋਰਟ ਨੰਬਰ ਵਗੈਰਾ ਪਤਾ ਸੀਗਾ, ਬਾਕੀ ਐਡਰੈਸ ਵਗੈਰਾ ਵੀ ਉਹਨਾਂ ਨੇ ਮਤਲਬ ਪਤਾ ਕਰ ਰੱਖਿਆ ਸੀ ਕਿ ਐਡਰੈਸ ਵੀ ਮੇਰਾ ਮੇਰਾ ਖਿਆਲ ਉਹਨਾਂ ਕੋਲ ਸੀਗਾ।
ਤੁਸੀਂ ਇਸ ਸਕੈਮ ਹੋਣ ਤੋਂ ਬਾਅਦ VFS ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ?
ਹਾਂਜੀ, ਜਦੋਂ ਮੇਰੇ ਨਾਲ ਇਹ ਗੱਲ ਹੋਈ ਨਾ, ਮਤਲਬ ਮੈਂ ਆਪਣੇ ਕਜ਼ਨ ਨੂੰ ਦੱਸਿਆ, ਉਹਨਾਂ ਨੇ ਉਸੇ ਟਾਈਮ ਉੱਥੇ ਕਾਲ ਕੀਤੀ ਤੇ ਉਹ ਕਹਿੰਦੇ ਕਿ ਮਤਲਬ ਬਈ ਇਹ ਵੀਜ਼ਾ ਸਕੈਮ ਕਾਫੀ ਦੇਰ ਤੋਂ ਚੱਲ ਰਿਹਾ ਕਿ ਮਤਲਬ ਇਹ ਕਾਫੀ ਲੋਕਾਂ ਨਾਲ ਹੋ ਰਿਹਾ ਤੇ ਅਵੇਅਰ ਹੋ, ਇਹਦੇ ਵਿੱਚ ਹੁਣ ਮਤਲਬ ਕੁਛ ਨਹੀਂ ਹੋ ਸਕਦਾ, ਤੁਸੀਂ ਬਸ ਪੁਲਿਸ ਕੰਪਲੇਂਟ ਕਰਵਾ ਦਿਓ ਤੇ ਬਾਕੀ ਉਹ ਵੀ ਆਪਣੀ ਸੇਫਟੀ ਆ, ਉਹਦੇ ਨਾਲ ਵੀ ਕੁਛ ਹੋਣਾ ਨਹੀਂ ਆ। ਉਹ ਕਹਿੰਦੇ ਕਿ ਮਤਲਬ ਤੁਸੀਂ ਆਪਣੀ ਸੇਫਟੀ ਲਈ ਪੁਲਿਸ ਕੰਪਲੇਂਟ ਕਰਾ ਸਕਦੇ ਹੋ ਜੇ ਕਰਾਉਣੀ ਹੈ ਨਾ, ਬਟ ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਮੈਨੂੰ ਉਹਨਾਂ ਦੀ ਈਮੇਲ ਵੀ ਦਿੱਤੀ ਸੀ, ਉੱਥੇ ਵੀ ਮੈਂ ਉਹਨਾਂ ਨੂੰ ਮੇਲ ਕੀਤੀ, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਕਿ ਮਤਲਬ ਅਵੇਅਰ ਰਹੋ ਇਸ ਚੀਜ਼ ਤੋਂ, ਮਤਲਬ ਇੱਦਾਂ ਦਾ ਬਹੁਤ ਲੋਕਾਂ ਨਾਲ ਹੋ ਰਿਹਾ ਤੇ ਮਤਲਬ ਚਲੋ ਹੁਣ ਜੋ ਹੋ ਗਿਆ ਹੋ ਗਿਆ, ਬਸ ਉਹਨਾਂ ਨੇ ਆਹ ਚੀਜ਼ ਕਹੀ ਮੈਨੂੰ।
ਅੱਛਾ, ਤੇ ਜਸਦੀਪ, ਜਿਹੜੇ ਨੰਬਰ ਤੋਂ ਫੋਨ ਆਇਆ ਸੀ, ਤੁਸੀਂ ਉਹ ਬਾਅਦ ਚ ਚੈੱਕ ਕੀਤਾ ਕਿ ਉਹ VFS ਦਾ ਨੰਬਰ ਸੀ?
ਮੈਂ ਜਦੋਂ ਉਹਦੇ ਤੇ ਕਾਲ ਕਰ ਰਿਹਾ ਤੇ ਉੱਤੇ ਆ ਰਿਹਾ ਸੀਗਾ ਵੀਜ਼ਾ ਐਪਲੀਕੇਸ਼ਨ ਇੰਡੀਆ, ਇੱਦਾਂ ਦਾ ਕੁਛ ਆ ਰਿਹਾ ਸੀਗਾ ਜਦੋਂ ਅਸੀਂ ਕਾਲ ਕਰੀ ਨਾ ਸ਼ਾਮ ਨੂੰ। ਮਤਲਬ ਮੇਰੇ ਫਿਰ ਮੈਂ ਆਪਣੇ ਫਰੈਂਡ ਕੋਲ ਗਿਆ, ਉਹਨੇ ਕਾਲ ਵਗੈਰਾ ਕੀਤੀ ਤੇ ਉਹ ਕਹਿੰਦਾ ਵੀ ਤਾਂ ਨੰਬਰ ਮਤਲਬ ਇੱਦਾਂ ਹੀ ਆ ਕਿ ਉੱਤੇ ਵੀਜ਼ਾ ਐਪਲੀਕੇਸ਼ਨ ਇੰਡੀਆ ਇੱਦਾਂ ਦਾ ਕੁਛ ਬੋਲ ਰਿਹਾ ਸੀ ਕੰਪਿਊਟਰ, ਤੇ ਫਿਰ ਉਹਨੇ ਉਸ ਟਾਈਮ 000 ਤੇ ਕਾਲ ਕਰਕੇ ਮਤਲਬ ਕੰਪਲੇਂਟ ਵਗੈਰਾ ਮੇਰੀ ਕੀਤੀ। ਵੈਸਟਰਨ ਯੂਨੀਅਨ ਵਾਲਿਆਂ ਨੂੰ ਵੀ ਉਹਨੇ ਕਾਲ ਕਰਕੇ ਮਤਲਬ ਕੰਪਲੇਂਟ ਵਗੈਰਾ ਕਰਾਈ ਕਿ ਏਦਾਂ ਦਾ ਹੋ ਗਿਆ, ਤੇ ਉਹ ਕਹਿੰਦੇ ਵੀ ਬੰਦੇ ਨੇ ਪੈਸੇ ਲੈ ਲਏ ਹੋਏ ਆ ਉੱਥੋਂ ਕਿ ਜਿੱਥੇ ਤੁਸੀਂ ਭੇਜੇ ਸੀ, ਹੁਣ ਮਤਲਬ ਏਦਾਂ ਦਾ ਕੁਛ ਹੋ ਨਹੀਂ ਸਕਦਾ ਅੱਗੇ, ਮਤਲਬ ਪੈਸੇ ਲੈ ਚੁੱਕੇ ਤੇ ਅਵੇਅਰ ਹੋ, ਉਹਨਾਂ ਨੇ ਵੀ ਇਹੀ ਕਿਹਾ ਮੈਨੂੰ।
ਅੱਛਾ, ਤੇ ਇਹ ਭਾਰਤ 'ਚ ਜਿੱਥੇ ਤੁਸੀਂ ਪੈਸੇ ਭੇਜਣੇ ਸੀ ਉੱਥੋਂ ਦਾ ਐਡਰੈਸ ਤੇ ਬੰਦੇ ਦਾ ਨਾਮ ਉਹਨਾਂ ਨੇ ਦੱਸਿਆ ਤੁਹਾਨੂੰ ਕਿ ਕਿਹੜੇ ਬੰਦੇ ਨੂੰ ਜਾ ਰਹੇ ਨੇ ਪੈਸੇ?
ਹਾਂਜੀ ਹਾਂਜੀ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਨਾਮ ਤੇ ਪਹਿਲਾਂ ਨਾਮ ਦੱਸਿਆ ਕਿ ਬਲਵਿੰਦਰ ਸਿੰਘ ਦੇ ਨਾਮ ਤੇ ਟ੍ਰਾਂਸਫਰ ਕਰਨੇ ਆ, ਤੇ ਐਡਰੈਸ ਹੈਗਾ 1/something ਲਾਈਕ, ਜਿਹੜਾ ਐਡਰੈਸ ਹੈਗਾ ਆਪਣੀ ਆਸਟ੍ਰੇਲੀਅਨ ਹਾਈ ਕਮਿਸ਼ਨ ਹੈ ਨਾ ਨਿਊ ਦਿੱਲੀ ਦੀ, ਉਹਦਾ ਸੇਮ ਐਡਰੈਸ ਸੀਗਾ। ਹੁਣ ਮੈਨੂੰ ਮਤਲਬ ਯਾਦ ਨਹੀਂ, ਉਹਦੀ ਰਿਸਿਪਟ ਤੇ ਮੈਂ ਲਿਖਿਆ ਹੋਇਆ, ਜਿਹੜੀ ਮੇਰੇ ਕੋਲ ਰਿਸਿਪਟ ਉਹਦਾ ਪ੍ਰੂਫ ਹੈ ਜਿਹੜੇ ਮੈਂ ਟ੍ਰਾਂਸਫਰ ਕੀਤੇ ਸੀਗੇ, ਉਹਦੇ ਤੇ ਉਹਨਾਂ ਨੇ ਮੈਨੂੰ ਐਡਰੈਸ ਲਿਖਵਾਇਆ, ਤੇ ਉਹਨਾਂ ਨੇ ਮਤਲਬ ਪੂਰਾ ਕਿ ਬੰਦਾ, ਮੈਂ ਤਾਂ ਹੀ ਬਿਲੀਵ ਕਰਕੇ ਉਹਨਾਂ ਨੂੰ ਪੈਸੇ ਭੇਜੇ, ਕਿਉਂਕਿ ਉਹਨਾਂ ਨੇ ਜਿਹੜਾ ਹਾਈ ਕਮਿਸ਼ਨ ਦਾ ਐਡਰੈਸ ਲਿਖਵਾਇਆ ਸੀ, ਆਸਟ੍ਰੇਲੀਅਨ ਹਾਈ ਕਮਿਸ਼ਨ ਹੈ ਨਾ ਜਿਹੜੀ ਨਿਊ ਦਿੱਲੀ ਦੇ ਵਿੱਚ, ਸਾਰਾ ਉਹਦਾ ਐਡਰੈਸ ਸੀਗਾ ਤੇ ਬਲਵਿੰਦਰ ਸਿੰਘ ਬੰਦੇ ਦਾ ਨਾਮ ਲਿਖਵਾਇਆ।
ਅੱਛਾ ਅੱਛਾ ਤੇ ਉਸ ਵੇਲੇ ਤੁਹਾਡੇ ਦਿਮਾਗ ਚ ਬਿਲਕੁਲ ਕੁਛ ਨਹੀਂ ਆਇਆ ਕਿ ਉਹਨਾਂ ਨੇ ਸਵਾਲ ਪੁੱਛਿਆ ਜਾਵੇ ਬਈ ਇਹ ਕਿਉਂ ਹੈ ਫੈਮਿਲੀ ਸਪੋਰਟ ਕਿਉਂ ਹੈ ਜਾਂ ਐਵੇਂ ਤੁਰੰਤ ਮੈਨੂੰ ਕਿਉਂ ਜਾਣਾ ਪਏਗਾ?
ਹਾਂਜੀ, ਉਸ ਟਾਈਮ ਬੰਦੇ ਨੂੰ, ਉਹਨਾਂ ਨੇ ਮੈਨੂੰ ਸਿੱਧਾ ਹੀ ਕਹਿ ਤਾ ਨਾ ਵਾਰ ਵਾਰ ਰਿਪੋਰਟ ਰਿਪੋਰਟ ਵਾਲੀ ਗੱਲ ਕਹਿ, ਫਿਰ ਬੰਦਾ ਸਟਕ ਹੋ ਜਾਂਦਾ, ਨਵਾਂ ਬੰਦਾ ਕਿ ਮਤਲਬ ਪਤਾ ਨੀ ਕੀ ਹੋ ਰਿਹਾ ਮੇਰੇ ਨਾਲ। ਉਸ ਟਾਈਮ ਮੈਨੂੰ ਕੁਛ ਨੀ ਸਮਝ ਆ ਰਿਹਾ ਸੀ ਕਿ ਕੀ ਕਰਾਂ ਕੀ ਨਾ ਕਰਾਂ, ਮਤਲਬ ਇੱਕਦਮ ਹੀ ਹਫੜਾ ਤਫੜੀ ਦੇ ਵਿੱਚ ਮੈਨੂੰ ਚਲਦੀ ਬੱਸ ਚੋਂ ਉਤਰਵਾ ਲਿਆ ਉਹਨਾਂ ਨੇ ਕਾਲ ਤੇ ਹੀ, ਤੇ ਮਤਲਬ ਏਦਾਂ ਕਰਨ ਲੱਗ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਈ ਤੁਸੀਂ ਮਤਲਬ ਮੇਰੇ ਨਾਲ ਕਾਲ ਕਰਨੀ ਹੈ ਨਾ, ਮੈਂ ਤੁਹਾਨੂੰ ਥੋੜੀ ਦੇਰ ਚ ਮਤਲਬ ਮੈਂ ਹਜੇ ਬੱਸ ਤੇ ਹੈਗਾ, ਮੈਂ ਨਹੀਂ ਗੱਲ ਕਰ ਸਕਦਾ। ਕਹਿੰਦੇ ਨਹੀਂ, ਤੁਸੀਂ ਤੁਹਾਨੂੰ ਹੁਣੇ ਗੱਲ ਕਰਨੀ ਪਏਗੀ, ਇੰਪੋਰਟੈਂਟ ਆ ਜਾਂ ਇਹ ਉਹ। ਪਹਿਲਾਂ ਮੈਨੂੰ ਕੋਈ ਪੈਸਿਆਂ ਦੀ ਪਹਿਲਾਂ ਕੋਈ ਗੱਲ ਨਹੀਂ ਕੀਤੀ, ਸਟਾਰਟ 'ਚ ਮੈਨੂੰ ਇਹੀ ਕਿਹਾ ਕਿ 3.5 ਬੰਦੇ ਤੁਹਾਡੇ ਕੋਲ ਸ਼ਾਮ ਨੂੰ ਆਉਣਗੇ, ਤੇ ਉਹਨਾਂ ਨੇ ਮਤਲਬ ਤੁਹਾਡੇ ਨਾਲ ਇੱਦਾਂ ਤੁਹਾਡੇ ਡਾਕੂਮੈਂਟ ਵਗੈਰਾ ਚੈੱਕ ਕਰਨਗੇ ਦੁਬਾਰਾ, ਜਾਂ ਤੁਹਾਨੂੰ ਇੱਕ ਨਵਾਂ ਫਾਰਮ ਦੇਣਗੇ ਇਮੀਗ੍ਰੇਸ਼ਨ ਦਾ, ਉਹ ਤੁਸੀਂ ਕਰੈਕਟ ਕਰਕੇ ਦੁਬਾਰਾ ਭਰ ਦੇਣਾ ਇੱਦਾਂ ਤੱਕ। ਫਿਰ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਮਤਲਬ ਬ੍ਰਦਰ ਸਿਸਟਰ ਨੂੰ ਬੁਲਾ ਸਕਦਾ ਕਿ ਮੇਰੇ ਸਿਸਟਰ ਹੈਗੇ ਆ ਇੱਥੇ ਮੇਰੇ ਕੋਲ, ਤੇ ਮਤਲਬ ਫਿਰ ਤੁਹਾਡੇ ਜਦੋਂ ਬੰਦੇ ਆਉਣਗੇ ਮੈਂ ਉਹਨਾਂ ਲਈ ਉਹਨਾਂ ਨੂੰ ਕਾਲ ਕਰ ਲੈਣਾ ਕਿ ਉਹ ਮੇਰੇ ਕੋਲ ਆ ਜਾਣਗੇ। ਮੈਨੂੰ ਇਹ ਸੀ ਕਿ ਇੰਨਾ ਕੀ ਪ੍ਰੋਸੈਸ ਹੋਣਾ ਇਹਨਾਂ ਦਾ, ਬਟ ਨਹੀਂ, ਉਹ ਕਹਿੰਦਾ ਨਹੀਂ ਤੁਸੀਂ ਕਿਸੇ ਨੂੰ ਹੀ ਨਹੀਂ ਦੱਸਣਾ, ਭਾਵੇਂ ਤੁਹਾਡੇ ਬ੍ਰਦਰ ਸਿਸਟਰ ਹੀ ਹੈ, ਕਿਸੇ ਨੂੰ ਨਹੀਂ ਦੱਸਣਾ, ਇਹ ਕੌਨਫੀਡੈਂਸ਼ੀਅਲ ਮੈਟਰ ਹੈ, ਇੱਦਾਂ ਹੁੰਦਾ ਕਹਿ ਕੇ ਮਤਲਬ ਬੰਦੇ ਨੂੰ ਕਰਤਾ ਬੇਵਕੂਫ ਜਿਹਾ ਬਣਾਤਾ।
ਤੇ ਜਸਦੀਪ, ਜੋ ਲੋਕ ਤੁਹਾਡੇ ਨਾਲ ਗੱਲ ਕਰ ਰਹੇ ਸੀ, ਜਿਹੜਾ ਕਾਲਰ ਸੀ ਉਹ ਅੰਗਰੇਜ਼ੀ 'ਚ ਗੱਲ ਕਰ ਰਿਹਾ ਸੀਗਾ, ਪਰ ਉਹਨੂੰ ਕੋਈ ਹੋਰ ਭਾਸ਼ਾ ਵੀ ਆਉਂਦੀ ਸੀ? ਉਹਨੇ ਕੋਈ ਪੰਜਾਬੀ ਜਾਂ ਹਿੰਦੀ 'ਚ ਗੱਲ ਕੀਤੀ?
ਨਹੀਂ ਮੈਮ, ਉਹ ਸਿਰਫ ਇੰਗਲਿਸ਼ ਹੀ ਗੱਲ ਕਰ ਰਿਹਾ ਸੀਗਾ।
ਅੱਛਾ ਜਸਦੀਪ, ਅਸੀਂ ਸਮਝ ਸਕਦੇ ਹਾਂ ਕਿ ਕਿੰਨਾ ਦੁੱਖ ਲੱਗਦਾ ਹੈ ਜਦੋਂ ਕਿਸੇ ਨਵੇਂ ਆਏ ਬੰਦੇ ਨਾਲ ਏਦਾਂ ਸਕੈਮ ਹੁੰਦਾ ਹੈ, ਕਿਉਂਕਿ ਤੁਸੀਂ ਦੱਸਿਆ ਕਿ ਤੁਸੀਂ 31 ਜੁਲਾਈ ਨੂੰ ਆਏ ਹੋ ਤੇ ਇਹ ਸ਼ਾਇਦ 17 ਅਗਸਤ ਦੀ ਗੱਲ ਹੈ, ਮਹੀਨਾ ਵੀ ਨਹੀਂ ਹੋਇਆ ਤੇ ਤੁਹਾਡੇ ਨਾਲ ਸਕੈਮ ਹੋਇਆ ਹੈ?
10 ਦਿਨ ਹੋਏ ਸੀ ਬਸ।
10 ਦਿਨ ਹੋਏ ਸੀ, ਹਾਂਜੀ। ਤੁਸੀਂ ਆਪਣਾ ਜੋ ਤਜਰਬਾ ਹੈ ਸਾਡੇ ਨਾਲ ਸਾਂਝਾ ਕੀਤਾ, ਉਸ ਲਈ ਧੰਨਵਾਦ, ਤੇ ਅੱਗੇ ਲਈ ਬਸ ਸਾਵਧਾਨੀ ਹੀ ਵਰਤੋ, ਇਹੀ ਕਹਿ ਸਕਦੇ ਹਾਂ। ਹਾਂਜੀ,
ਥੈਂਕ ਯੂ ਮੈਮ, ਤੁਸੀਂ ਵੀ ਜਿਹੜੀ ਹੈਲਪ ਕਰ ਰਹੇ ਹੋ ਸਾਡੇ ਲਈ, ਜੋ ਵੀ ਮਤਲਬ ਤੁਸੀਂ ਗੱਲਬਾਤ ਕਰ ਰਹੇ ਹੋ ਉਹਦੇ ਲਈ ਤੁਹਾਡਾ ਧੰਨਵਾਦ।